ਵਾਹਿਗੁਰੂ ਜੀ ਕਨਹਰ ਬੂੰਦ ਬਸੋਰੋ ਮਾਵਲ ਕੁਸਮ ਬਸੰਤ ਗਨੰਤ ਨਯਾਵੈ ਰਵ ਸਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੈ ਰੁਦਰ ਧਿਆਨ ਗਿਆਨ ਸਤਿਗੁਰ ਕੇ ਕਬ ਜਨ ਭਲ ਉਨਹਿ ਜੋ ਗਾਵੈ ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੈ ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਜੋ ਗੁਰੂ ਕੀ ਸਾਜੀ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀ ਸਤਿਗੁਰਾਂ ਦੀ ਪਵਿੱਤਰ ਹਜ਼ੂਰੀ ਵਿੱਚ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਸਫਲਾ ਕਰ ਰਹੇ ਹੋ ਵੱਡੇ ਭਾਗਾਂ ਵਾਲੇ ਹੋ ਔਰ ਅੱਜ ਦੇ ਵੀਕੈਂਡ ਉੱਤੇ ਹਰ ਸਾਲ ਦੀ ਤਰ੍ਹਾਂ ਮਹਾਂਪੁਰਸ਼ ਸੰਤ ਬਾਬਾ ਸੋਹਣ ਸਿੰਘ ਜੀ ਮਲਾਕਾ ਵਾਲੇ ਜਿਨ੍ਹਾਂ ਨੇ ਸਿੱਖੀ ਦਾ ਪ੍ਰਚਾਰ ਵਿਦੇਸ਼ਾਂ 'ਚ ਕੀਤਾ ਗੁਰਬਾਣੀ ਦਾ ਬਚਨ ਹੈ ਇੱਕ ਸੇਵਕ ਗੁਰ ਪਾਸ ਇੱਕ ਗੁਰ ਕਾਰੈ ਲਾਈਆ ਇੱਕ ਸੇਵਕ ਗੁਰ ਪਾਸ ਇੱਕ ਨੂੰ ਤਾਂ ਮਹਾਰਾਜ ਆਪਣੇ ਕੋਲ ਰੱਖ ਲੈਂਦੇ ਸੇਵਾ ਲਈ ਬਹੁਤ ਸਾਰੇ ਗੁਰਸਿੱਖਾਂ ਨੂੰ ਮਹਾਰਾਜ ਨੇ ਆਪਣੇ ਨੇੜੇ ਰੱਖਿਆ ਸੇਵਾ ਲਈ ਅਤੇ ਇੱਕਨਾਂ ਨੂੰ ਬਾਹਰ ਦੂਰ ਦੇਸ਼ਾਂ ਪ੍ਰਦੇਸ਼ਾਂ 'ਚ ਭੇਜਤਾ ਵੀ ਜਾਓ ਸਿੱਖੀ ਦਾ ਪ੍ਰਚਾਰ ਕਰੋ ਸੇਵਾ ਕਰੋ ਜਿਹੜੇ ਨੇੜੇ ਰਹਿ ਕੇ ਸੇਵਾ ਕਰਦੇ ਉਹ ਵੀ ਪ੍ਰਵਾਨ ਹੋ ਗਏ ਜਿਹੜੇ ਦੂਰ ਭੇਜੇ ਸੇਵਾ ਕਰਦੇ ਉਹ ਵੀ ਪ੍ਰਵਾਨ ਹੋ ਗਏ ਕਿਉਂਕਿ ਸਤਿਗੁਰੂ ਕੀ ਸੇਵਾ ਸਫਲ ਹੈ ਜੇ ਕੋ ਕਰੈ ਚਿੱਤ ਲਾਏ ਚਿੱਤ ਲਾ ਕੇ ਜਿਨ੍ਹਾਂ ਨੇ ਪ੍ਰਚਾਰ ਕੀਤਾ ਸੇਵਾ ਕੀਤੀ ਕਈ ਤਰੀਕਿਆਂ ਨਾਲ ਸੇਵਾ ਇੱਕ ਕਿਸਮ ਦੀ ਨਹੀਂ ਹੁੰਦੀ ਸੇਵਾ ਦੇ ਕਈ ਪ੍ਰਕਾਰ ਹਨ ਕਈ ਤਰੀਕੇ ਹਨ ਕੋਈ ਗੁਰੂ ਕੇ ਲੰਗਰ 'ਚ ਸੇਵਾ ਕਰਦਾ ਬੜੀ ਉੱਤਮ ਸੇਵਾ ਲੰਗਰ ਦੀ ਸੇਵਾ ਹੈ ਗੁਰੂ ਨਾਨਕ ਦੇਵ ਜੀ ਨੇ 20 ਰੁਪਈਏ ਖਰਚ ਕੇ ਉਹ ਸੇਵਾ ਸ਼ੁਰੂ ਕੀਤੀ ਹੈ ਸਾਰੀ ਦੁਨੀਆ ਵਿੱਚ ਜਿੱਥੇ ਮਹਾਰਾਜ ਦਾ ਨਿਸ਼ਾਨ ਝੂਲਦਾ ਹੈ ਗੁਰੂ ਨਾਨਕ ਸਾਹਿਬ ਦੇ ਲੰਗਰ ਦੀ ਮਹਿਮਾ ਸਾਰੀ ਦੁਨੀਆ ਨੂੰ ਪ੍ਰਭਾਵਿਤ ਕਰਦੀ ਹੈ ਆਕਰਸ਼ਿਤ ਕਰਦੀ ਹੈ ਖਿੱਚਦੀ ਹੈ ਅਤੇ ਦੂਜੀਆਂ ਕੌਮਾਂ ਦੇ ਲੋਕ ਹੈਰਾਨ ਵੀ ਹੁੰਦੇ ਵੀ ਗੁਰੂ ਨਾਨਕ ਸਾਹਿਬ ਦੇ ਸਿੱਖ ਕਿਵੇਂ ਲੰਗਰ ਲਾ ਦਿੰਦੇ ਫਰੀ ਫੂਡ ਕਿਵੇਂ ਦੇ ਦਿੰਦੇ ਹੈ ਇਹ ਬੜੀ ਵੱਡੀ ਕਲਾ ਹੈ ਬੜੀ ਵੱਡੀ ਕਰਾਮਾਤ ਹੈ ਬੜੀ ਵੱਡੀ ਸ਼ਕਤੀ ਹੈ ਲੰਗਰ ਸੇਵਾ ਨਾਲ ਗੁਰੂ ਕੇ ਸਿੱਖਾਂ ਨੇ ਲੰਗਰ ਚਲਾਏ ਰੋਜ਼ ਅਰਦਾਸ ਵਿੱਚ ਆਪਾਂ ਯਾਦ ਕਰਦੇ ਹਾਂ ਜਿਨ੍ਹਾਂ ਨੇ ਦੇਗ ਚਲਾਈ ਤੇਗ ਵਾਹੀ ਇਹ ਦੋਵੇਂ ਅੱਖਰ ਜਿਹੜੇ ਨੇ ਬੜੇ ਮਹਾਨ ਬਹੁਤ ਜ਼ਿਆਦਾ ਮਹੱਤਵਪੂਰਨ ਨੇ ਕਿਉਂਕਿ ਦਸਵੇਂ ਪਾਤਸ਼ਾਹ ਦੀ ਬਾਣੀ 'ਚ ਵੀ ਬਚਨ ਆਇਆ ਦੇਗ ਤੇਗ ਜਗ ਮੈਂ ਦੋਊ ਚਲੈ ਰਾਖ ਆਪ ਮੋਏ ਔਰ ਨਾ ਦਲੈ ਹੇ ਵਾਹਿਗੁਰੂ ਦੇਗ ਤੇਗ ਚਲਦੀ ਰਵੇ ਦੇਗ ਤੇਗ ਜਗ ਮੈਂ ਦੋਊ ਚਲੈ ਲੰਗਰ ਚੱਲਦਾ ਰਹੇ ਹਰ ਇੱਕ ਗਰੀਬ ਗੁਰਬੇ ਨੂੰ ਪ੍ਰਸ਼ਾਦਾ ਮਿਲੇ ਅਤੇ ਤੇਗ ਦਾ ਮਤਲਬ ਵੀ ਖਾਲਸੇ ਦਾ ਜਾਹੋ ਜਲਾਲ ਬਣਿਆ ਰਵੇ ਦਬਦਬਾ ਬਣਿਆ ਰਵੇ ਇਹ ਨਹੀਂ ਵੀ ਅਸੀਂ ਰਾਹ ਜਾਂਦੇ ਕਿਸੇ ਦਾ ਸਿਰ ਵੱਢ ਦਈਏ ਉਹ ਤੇਗ ਮਤਲਬ ਜਦੋਂ ਲੋੜ ਪਵੇ ਕੋਈ ਜ਼ੁਲਮ ਕਰੇ ਜ਼ਾਲਮ ਅੱਤਿਆਚਾਰ ਕਰੇ ਅਤੇ ਉਹਦੇ ਸਾਹਮਣੇ ਜਿਵੇਂ ਵੀ ਖਲੋਣਾ ਪਏ ਜੇ ਪਿਆਰ ਨਾਲ ਮੰਨੇ ਤਾਂ ਪਿਆਰ ਨਾਲ ਜੇ ਤਲਵਾਰ ਨਾਲ ਮੰਨੇ ਫਿਰ ਤਲਵਾਰ ਨਾਲ ਦੇਗ ਤੇਗ ਜਗ ਮੈਂ ਦਊ ਚਲੈ ਰਾਖ ਆਪ ਮੋਏ ਔਰ ਨਾ ਦਲੈ ਅਤੇ ਗੁਰੂ ਸਾਹਿਬ ਨੇ ਲੰਗਰ ਚਲਾਇਆ ਉਹਨਾਂ ਗੁਰਸਿੱਖਾਂ ਦੇ ਵਿੱਚ ਉਹ ਸ਼ਾਂਤਮਈ ਮਹਾਤਮਾ ਸਾਧੂ ਬ੍ਰਹਮ ਗਿਆਨੀ ਕਰਨੀਆਂ ਵਾਲੇ ਹਜ਼ਾਰਾਂ ਹੀ ਹੋਏ ਨੇ ਲੰਗਰ ਦੀ ਸੇਵਾ ਕਰ ਗਏ ਨੇ ਜਿਨ੍ਹਾਂ ਨੇ ਦੇਗ ਚਲਾਈ ਸੇਵਾ ਪੰਥੀ ਭਾਈ ਬੁੱਧੂ ਜੀ ਦਾ ਜ਼ਿਕਰ ਆਉਂਦਾ ਕਿ ਬੜਾ ਭਾਰੀ ਮੀਂਹ ਪੈ ਰਿਹਾ ਅਤੇ ਡੇਰੇ 'ਚ ਗੁਰਸਿੱਖ ਸੰਗਤਾਂ ਆ ਗਈਆਂ ਨੇ ਸਾਧੂ ਮਹਾਂਪੁਰਸ਼ ਆ ਗਏ ਨੇ ਲਾਂਗਰੀ ਨੇ ਆਖਿਆ ਬਾਬਾ ਜੀ ਆਟਾ ਵੀ ਹੈ ਦਾਲ ਵੀ ਲੂਣ ਤੇਲ ਸਾਰਾ ਕੁਝ ਹੈ ਪਰ ਲੰਗਰ ਪਕਾਉਣ ਦੀ ਪ੍ਰੋਬਲਮ ਇਹ ਹੈ, ਸੁੱਕਾ ਬਾਲਣ ਕੋਈ ਨਹੀਂ। ਚੁੱਲ੍ਹੇ 'ਚ ਬਾਲਣ ਹੋਏਗਾ, ਅੱਗ ਬਾਲਾਂਗੇ ਤਾਂ ਹੀ ਰੋਟੀ ਪੱਕੇਗੀ ਅਤੇ ਛਕਾਵਾਂਗੇ। ਮਹਾਂਪੁਰਸ਼ੋ, ਪ੍ਰਸ਼ਾਦਾ ਕਿਵੇਂ ਬਣਾਈਏ? ਕੁਹਾੜੀ ਫੜ ਲਈ ਆਪਣੇ ਡੇਰੇ ਦੇ, ਜਿੰਨੇ ਦਰਵਾਜ਼ੇ ਸਨ, ਤਖਤੇ ਸਨ, ਖਿੜਕੀਆਂ ਸਨ, ਪੱਟ ਲਈਆਂ, ਪਾੜ ਪਾੜ ਕੇ ਚੁੱਲ੍ਹੇ 'ਚ ਝੋਕ ਦਿੱਤੀਆਂ, ਸੰਗਤ ਨੂੰ ਪ੍ਰਸ਼ਾਦਾ ਛਕਾ ਤਾ। ਕਈ ਮੇਰੇ ਵਰਗੇ ਕਹਿੰਦੇ, ਬਾਬਾ ਜੀ ਇੰਨਾ ਮਹਿੰਗਾ ਸਮਾਨ ਹੁੰਦਾ, ਦਰਵਾਜ਼ੇ ਖਿੜਕੀਆਂ ਦੀ ਲੱਕੜ ਮਹਿੰਗੀ ਹੁੰਦੀ ਹੈ, ਇਹ ਤੁਸੀਂ ਇੰਨਾ ਘਾਟਾ ਪਾ ਲਿਆ, ਇੰਨੀ ਬਰਬਾਦੀ ਕਰਤੀ। ਕਹਿਣ ਲੱਗੇ, ਗੁਰੂ ਨਾਨਕ ਦਾ ਲੰਗਰ ਨਹੀਂ ਬੰਦ ਹੋ ਜਾਣਾ ਚਾਹੀਦਾ ਭਾਵੇਂ ਮੇਰਾ ਸਰੀਰ ਵੀ ਚੁੱਲ੍ਹੇ 'ਚ ਲੱਗ ਜਾਵੇ। ਗੁਰੂ ਨਾਨਕ ਦਾ ਲੰਗਰ ਨਹੀਂ ਬੰਦ ਹੋਣਾ ਚਾਹੀਦਾ। ਐਵੇਂ ਆਪਾਂ ਕਹੀਏ ਵੀ ਸੌਖਾ ਆ ਲੰਗਰ ਚਲਾਉਣਾ, ਬੜਾ ਔਖਾ ਹੈ। ਪਕਾਉਣਾ, ਵਰਤਾਉਣਾ, ਕਮਾਉਣਾ, ਇਹ ਬੜੀ ਵੱਡੀ ਘਾਲਣਾ ਹੈ। ਤੁਸੀਂ ਸਾਰੇ ਹਿੱਸਾ ਪਾਉਂਦੇ ਹੋ ਗੁਰੂ ਦੇ ਲੰਗਰ 'ਚ। ਕੋਈ ਆਟਾ ਲੈ ਕੇ ਆਉਂਦਾ, ਕੋਈ ਦਾਲ ਸਬਜ਼ੀ ਲੈ ਕੇ ਆਉਂਦਾ, ਕੋਈ ਦੁੱਧ ਦੀਆਂ ਕੈਨੀਆਂ ਲੈ ਕੇ ਆਉਂਦੇ ਹੋ। ਜਿਹੜੀ ਗੁਰੂ ਦੇ ਲੰਗਰ 'ਚ ਤੁਹਾਡੀ ਸੇਵਾ ਪੈਂਦੀ, ਸਿੱਧੀ ਸੱਚਖੰਡ ਜਾਂਦੀ, ਦਰਗਾਹ ਜਾਂਦੀ, ਕਿਉਂਕਿ ਇਹਦੇ ਤੋਂ ਵੱਡੀ ਕੋਈ ਸੇਵਾ ਨਹੀਂ। ਗੁਰੂ ਬਾਬਾ ਜੀ ਨੇ ਚਪੇੜਾਂ ਖਾ ਕੇ ਪਿਤਾ ਦੀਆਂ ਇਹ ਲੰਗਰ ਚਲਾਇਆ। ਬੜੇ ਬੜੇ ਗੁਰਸਿੱਖਾਂ ਦਾ ਭਾਈ ਫੇਰੂ ਸੱਚੀ ਦਾੜੀ ਦਾ ਜ਼ਿਕਰ ਆਉਂਦਾ। ਗੁਰੂ ਮਹਾਰਾਜ ਧੰਨ ਗੁਰੂ ਹਰਿਰਾਇ ਸਾਹਿਬ ਸੱਤਵੇਂ ਪਾਤਸ਼ਾਹ ਦੇ ਸਮੇਂ ਸਿੱਖੀ ਧਾਰਨ ਕੀਤੀ ਸੀ। ਭਾਈ ਫੇਰੂ ਸੱਚੀ ਦਾੜੀ ਫਿਰ ਕੇ ਫੇਰੀ ਕਰਦਾ ਸੀ, ਘਿਓ ਵੇਚਿਆ ਕਰਦਾ ਸੀ, ਘਿਓ। ਕੀਰਤਪੁਰ ਸਾਹਿਬ ਤੁਸੀਂ ਦਰਸ਼ਨ ਕੀਤੇ ਹੋਣੇ ਨੇ, ਸੱਤਵੇਂ ਪਾਤਸ਼ਾਹ ਦੀ ਜ਼ਮੀਨ ਬਹੁਤ ਜ਼ਿਆਦਾ ਸੀ, ਗੁਰੂ ਕੇ ਲੰਗਰ ਦੀ ਸੀ, ਕਣਕਾਂ ਦੀ ਵਾਢੀ ਚੱਲ ਰਹੀ ਸੀ। ਭਾਈ ਭਗਤੂ ਬ੍ਰਹਮ ਗਿਆਨੀ, ਮਾਈ ਭਿੱਖਾਂ ਦਾ ਪੁੱਤਰ, ਜਿਹਦੇ ਗੁਰੂ ਰਾਮਦਾਸ ਮਹਾਰਾਜ ਨੂੰ ਵਰ ਮੰਗਿਆ ਸੀ ਵੀ ਸੋਨੇ ਦੀ ਮਧਾਣੀ ਹੋਵੇ, ਪੋਤਰੇ ਨੋ ਦੁੱਧ ਰਿੜਕਦੀ ਵੇਖਾਂ, ਅਤੇ ਭਾਈ ਭਗਤੂ ਬ੍ਰਹਮ ਗਿਆਨੀ ਜਨਮ ਹੋਇਆ ਸੀ ਚੌਥੇ ਪਾਤਸ਼ਾਹ ਦੇ ਬਚਨਾਂ ਨਾਲ। ਸੱਤਵੇਂ ਪਾਤਸ਼ਾਹ ਦੇ ਸਮੇਂ 80 ਸਾਲ ਦੀ ਉਮਰ 'ਚ ਭਾਈ ਭਗਤੂ ਕੀਰਤਪੁਰ ਸਾਹਿਬ ਖੇਤਾਂ 'ਚ ਵਾਢੀ ਕਰਾ ਰਹੇ ਨੇ, ਅਤੇ ਜਿਹੜੇ ਵਾਢੀਆਂ ਕਰਨ ਵਾਲੇ ਸਿੱਖ ਨੇ, ਨੌਜਵਾਨ ਗੱਭਰੂ, ਨਾਲੇ ਵਾਢੀ ਕਰਦੇ, ਅਤੇ ਭਾਈ ਸਾਹਿਬ ਉਹਨਾਂ ਲਈ ਦਾਲ ਫੁਲਕਾ ਪ੍ਰਸ਼ਾਦਾ ਲੈ ਕੇ ਜਾਂਦੇ, ਅਤੇ ਉਹਨਾਂ ਨੂੰ ਦੋ ਦੋ ਪ੍ਰਸ਼ਾਦਿਆਂ ਦੇ ਦਾਲ ਸਬਜ਼ੀ ਪਾ ਦਿੰਦੇ, ਛਕ ਲੈਂਦੇ, ਅਤੇ ਕਹਿੰਦੇ ਭਾਈ ਸਾਹਿਬ ਇੰਨਾ ਜ਼ੋਰ ਦਾ ਕੰਮ ਕਰਾ ਰਹੇ ਹੋ, ਪਲੀ ਪਲੀ ਘਿਓ ਪਾ ਦਿਆ ਕਰੋ। ਭਾਈ ਭਗਤੂ ਜੀ ਕਹਿੰਦੇ ਵੀ ਨੌਜਵਾਨ ਗੱਲ ਤਾਂ ਠੀਕ ਕਹਿੰਦੇ ਆ, ਬੱਚੇ ਨੇ, ਗੁਰਸਿੱਖ ਨੇ, ਇਹਨਾਂ ਨੂੰ ਕੁਛ ਛਕਾਈਏ। ਵਾਢਿਆਂ ਨੂੰ ਘਿਓ ਪਾਉਣ ਦੀ ਮਨ 'ਚ ਆਈ, ਅਤੇ ਲਾ ਕੇ ਉਹ ਘਿਓ ਵੇਚਣ ਵਾਲਾ ਲੰਘਿਆ। ਘਿਓ ਵੇਚਣ ਵਾਲਾ ਉਹੀ ਫੇਰੂ ਸੱਚੀ ਦਾੜੀ ਜਿਹਨੂੰ ਬਾਅਦ 'ਚ ਦਸਵੇਂ ਪਾਤਸ਼ਾਹ ਨੇ ਵਾਰ ਦਿੱਤਾ, ਉਹਨੂੰ ਫੇਰੀ ਵਾਲੇ ਨੂੰ ਬੁਲਾਇਆ, ਕਹਿਣ ਲੱਗੇ ਤੇਰੇ ਕੋਲ ਘਿਓ ਹੈ? ਉਹ ਕਹਿੰਦਾ ਜੀ ਹੈ। ਕਹਿੰਦੇ ਆ ਫਿਰ ਜਿੰਨਾ ਤੇਰੇ ਕੋਲ ਘਿਓ ਹੈ ਨਾ, ਸੇਰ ਦੋ ਸੇਰ ਹੀ ਹੁੰਦਾ ਕੋਲ ਵਿਚਾਰਿਆਂ ਦੇ ਵਿੱਚ, ਕਿੰਨਾ ਕੁ ਚੁੱਕ ਲੈਣਗੇ, ਹੋਰ ਵੀ ਲੂਣ ਤੇਲ ਉਹਦੇ ਕੋਲ ਜਿੰਨਾ ਘਿਓ, ਡੇਢ ਦੋ ਕਿਲੋ। ਕਹਿੰਦੇ ਨੇ ਇਤਿਹਾਸ ਵਿੱਚ ਘਿਓ ਲਿਖਿਆ ਵੀ ਉਹਦੇ ਕੋਲ ਸੀਗਾ। ਭਾਈ ਸਾਹਿਬ ਕਹਿੰਦੇ ਪੈਸੇ ਕੱਲ੍ਹ ਨੂੰ ਮਿਲਣਗੇ, ਜੇ ਤੂੰ ਕਹਵੇਂ ਹੁਣੇ ਮੇਰੇ ਕੋਲ ਜੇਬ 'ਚ ਪੈਸੇ ਨਹੀਂ, ਮੈਂ ਕੱਲ੍ਹ ਨੂੰ ਮਹਾਰਾਜ ਕੋਲੋਂ ਪੈਸੇ ਲੈ ਕੇ ਸੱਤਵੇਂ ਪਾਤਸ਼ਾਹ ਕੋਲੋਂ ਅਤੇ ਤੇਰੀ ਪੇਮੈਂਟ ਕਰਾਂਗਾ, ਅਤੇ ਅੱਜ ਤੂੰ ਘਿਓ ਮੈਨੂੰ ਉਧਾਰਾ ਦੇ ਦਿਓ। ਕਹਿੰਦਾ ਕੋਈ ਗੱਲ ਨਹੀਂ। ਭਾਈ ਸਾਹਿਬ ਜਾਣਦਾ ਸੀ ਵੀ ਇਹ ਮਹਾਂਪੁਰਸ਼ ਨੇ, ਇਹ ਕਿੱਥੇ ਚਲੇ ਜਾਂਦੇ ਮੇਰੇ ਪੈਸੇ ਲੈ ਕੇ। ਉਹਨੇ ਆਪਣੇ ਕੁੱਪੇ 'ਚੋਂ ਜਿੰਨਾ ਘਿਓ ਸੀ ਨਾ, ਉਹ ਪਲੀ ਪਲੀ ਸਾਰਿਆਂ ਦੇ ਪ੍ਰਸ਼ਾਦਿਆਂ ਦੇ ਦਾਲ ਸਬਜ਼ੀ ਦੇ ਪਾਤਾ, ਸਿੱਖਾਂ ਨੇ ਪ੍ਰਸ਼ਾਦਾ ਛਕ ਲਿਆ, ਅਤੇ ਉਹ ਆਪਣਾ ਕੁੱਪਾ ਖਾਲੀ ਕਰਕੇ ਘਰ ਚਲਾ ਗਿਆ। ਥੱਕਿਆ ਹੋਇਆ ਸੀ, ਕੁੱਪਾ ਉੱਤੇ ਕਿੱਲੀ ਨਾਲ ਟੰਗ ਦਿੱਤਾ ਘਿਓ ਵਾਲਾ। ਅਗਲੇ ਦਿਨ ਸਵੇਰੇ ਉੱਠ ਕੇ ਫਿਰ ਉਹ ਕੁੱਪਾ ਭਰਨਾ ਸੀ ਵੱਡੇ ਡਰੰਮ 'ਚੋਂ, ਅਤੇ ਜਾ ਕੇ ਫਿਰ ਵੇਚਣਾ ਸੀ। ਜਦੋਂ ਕੁੱਪਾ ਚੁੱਕ ਕੇ ਭਰਨ ਵਾਸਤੇ ਥੱਲੇ ਲਾਉਣ ਲੱਗਾ ਤਾਂ ਕੁੱਪਾ ਭਰਿਆ ਹੋਇਆ। ਘਰਵਾਲੀ ਨੂੰ ਕਹਿੰਦਾ, ਭਾਗਵਾਨ ਨੇ ਕੁੱਪੇ 'ਚ ਘਿਓ ਤੂੰ ਪਾਇਆ? ਉਹ ਕਹਿੰਦੀ, ਨਹੀਂ ਜੀ ਮੈਂ ਨਹੀਂ ਪਾਇਆ। ਕਹਿੰਦੇ, ਹੋਰ ਕੋਈ ਆਪਣੇ ਘਰ ਆਇਆ ਨਹੀਂ? ਕੁੱਪਾ ਤਾਂ ਖਾਲੀ ਸੀ। ਉਹ ਕਹਿੰਦੀ, ਮੈਨੂੰ ਨਹੀਂ ਪਤਾ ਕੁੱਪਾ ਖਾਲੀ ਕਿ ਤੁਸੀਂ ਜਿਵੇਂ ਰੱਖਿਆ ਉਵੇਂ ਪਿਆ। ਸਮਝ ਆ ਗਈ ਵੀ ਜਿਹੜੀ ਕੱਲ੍ਹ ਮੈਂ ਗੁਰੂ ਹਰਿਰਾਇ ਸਾਹਿਬ ਦੀ ਸੰਗਤ ਨੂੰ, ਉਹਨਾਂ ਦੇ ਵਾਢਿਆਂ ਨੂੰ, ਖੇਤਾਂ 'ਚ ਵਾਢੀ ਕਰਨ ਵਾਲੇ ਮੈਂ ਛਕਾਇਆ ਨਾ, ਉਹਨਾਂ ਦੀ ਕਿਰਪਾ ਨਾਲ ਘਿਓ ਦੁਬਾਰਾ ਭਰ ਗਿਆ ਅਤੇ ਉਹ ਫਿਰ ਆਇਆ ਭਾਈ ਸਾਹਿਬ ਦੇ ਪੈਰੀਂ ਪੈ ਗਿਆ ਭਾਈ ਭਗਤੂ ਜੀ ਦੇ। ਭਾਈ ਸਾਹਿਬ ਕਹਿੰਦੇ ਲਓ ਜੀ ਆਪਣੇ ਪੈਸੇ। ਕਹਿੰਦਾ ਜੀ ਪੈਸੇ ਨਹੀਂ ਲੈਣੇ, ਮੈਨੂੰ ਆਪਣਾ ਸਿੱਖ ਬਣਾਓ। ਉਹ ਕਹਿੰਦੇ ਕੀ ਗੱਲ? ਕਹਿੰਦੇ ਗੱਲ ਕੀ, ਕੱਲ੍ਹ ਜਿਹੜਾ ਤੁਹਾਨੂੰ ਘਿਓ ਮੈਂ ਦੇਖ ਗਿਆ ਸੀ ਕੁੱਪਾ ਭਰ ਕੇ, ਉਹ ਕੁੱਪਾ ਖਾਲੀ ਕਰਕੇ ਰੱਖਿਆ ਸੀ, ਰਾਤੀਂ ਆਪਣੇ ਆਪ ਭਰਿਆ, ਨਾ ਮੇਰੀ ਘਰਵਾਲੀ ਨੇ ਹੱਥ ਲਾਇਆ, ਨਾ ਮੈਂ ਹੱਥ ਲਾਇਆ, ਨਾ ਉਹਨੂੰ ਕਿਸੇ ਨੇ ਛੇੜਿਆ। ਉਹ ਕਹਿਣ ਲੱਗੇ ਫਿਰ ਗੁਰੂ ਨਾਨਕ ਸਾਹਿਬ ਦੀਆਂ ਬਖਸ਼ਿਸ਼ਾਂ ਤੇਰੇ 'ਤੇ ਹੋਈਆਂ ਨੇ, ਪਰ ਮੈਂ ਤੈਨੂੰ ਆਪਣਾ ਸਿੱਖ ਨਹੀਂ ਬਣਾ ਸਕਦਾ, ਮੈਂ ਤਾਂ ਆਪ ਸਿੱਖ ਬਣਨ ਦੀ ਕੋਸ਼ਿਸ਼ ਕਰ ਰਿਹਾ। ਸਿੱਖ ਬਣਾਉਣ ਵਾਲੇ ਮਹਾਰਾਜ ਸੱਤਵੇਂ ਪਾਤਸ਼ਾਹ ਉਹਨਾਂ ਕੋਲ ਚੱਲੋ। ਅਤੇ ਗੁਰੂ ਹਰਿਰਾਇ ਸਾਹਿਬ ਕੋਲ ਲਿਆਂਦਾ, ਗੁਰੂ ਮੰਤਰ ਲਿਆ, ਗੁਰਸਿੱਖੀ ਧਾਰਨ ਕੀਤੀ, ਨਾਮ ਬਾਣੀ ਸੇਵਾ ਸਿਮਰਨ 'ਚ ਲੀਨ ਹੋ ਗਏ। ਸੱਤਵੇਂ ਪਾਤਸ਼ਾਹ ਦੀ ਸੇਵਾ ਕੀਤੀ, ਅੱਠਵੇਂ ਪਾਤਸ਼ਾਹ ਦੀ ਸੇਵਾ ਕੀਤੀ। ਪਾਕਿਸਤਾਨ ਦੇ ਵਿੱਚ ਲੰਮਾ ਦੇਸ਼, ਨੱਕਾ ਦੇਸ਼ ਔਰ ਇਲਾਕੇ ਰਹਿ ਗਏ, ਜਿਵੇਂ ਮਾਝਾ ਮਾਲਵਾ ਨਹੀਂ ਆਪਾਂ ਪੰਜਾਬ 'ਚ, ਇੱਧਰ ਮਾਝਾ ਮਾਲਵਾ ਦੁਆਬਾ ਪੁਆਧ ਬਾਂਗਰ ਇਹ ਇਲਾਕੇ ਸੀਗੇ ਪੰਜਾਬ ਦੇ ਪੁਰਾਣੇ, ਹੁਣ ਤਾਂ ਖਾਦਰ। ਉਹ ਪਰਲੇ ਪਾਸੇ ਵੀ ਪੰਜਾਬ ਸੀ, ਨੱਕਾ ਲੰਮਾ ਧੰਨੀ ਘੇਪ ਪੋਠੋਹਾਰ ਇੱਦਾਂ ਦੇ ਪੰਜਾਬ ਦੇ ਇਲਾਕੇ ਸੀ ਜਿਹੜੇ ਪਾਕਿਸਤਾਨ 'ਚ ਰਹਿ ਗਏ। ਨੱਕੇ ਦੇਸ਼ ਦਾ ਉੱਧਰ ਦਾ ਇਹਨੂੰ ਮਸੰਦ ਬਣਾ ਦਿੱਤਾ ਗਿਆ। ਮਸੰਦ ਬਣਾਇਆ, ਹਜ਼ਾਰਾਂ ਲੋਕਾਂ ਨੂੰ ਸਿੱਖ ਬਣਾ ਤਾ, ਹਜ਼ਾਰਾਂ ਲੋਕਾਂ ਨੂੰ ਗੁਰੂ ਘਰ ਨਾਲ ਜੋੜ ਦਿੱਤਾ। ਜਿੰਨੀ ਮਾਇਆ ਆਉਂਦੀ ਸੀ ਨਾ ਸੰਗਤ ਦੀ, ਉੱਥੇ ਲੰਗਰ ਲਾਉਣ ਲੱਗ ਪਿਆ, ਉੱਥੇ ਹੀ ਵਰਤਾ ਲਿਆ ਕਰੇ। ਦਸਵੇਂ ਪਾਤਸ਼ਾਹ ਕੋਲ ਮਾਇਆ ਦਾ ਕਦੀ ਹਿਸਾਬ ਨਹੀਂ ਭੇਜਿਆ, ਜਾਣੀ ਜਾਣ ਸਤਿਗੁਰੂ ਜਾਣਦੇ ਸਨ। ਜਦੋਂ ਮਸੰਦਾਂ ਦੀ ਸੋਧ ਕੀਤੀ ਨਾ, ਕਹਿੰਦੇ ਉਹ ਲੰਮੀ ਦਾੜੀ ਵਾਲੇ ਨੂੰ ਲੈ ਕੇ ਆਓ, ਬੜੇ ਸਾਲ ਹੋ ਗਏ ਆਇਆ ਨਹੀਂ। ਪੰਜ ਸਿੰਘ ਭੇਜੇ ਨਾਲ, ਕਹਿਤਾ ਦਾੜੀ ਉਹ ਫੜ ਕੇ ਲਿਆਇਆ ਜੇ। ਗੁਰੂ ਸਾਹਿਬ ਦੇ ਚੋਜ ਹੁੰਦੇ ਆ, ਇੱਕਦਮ ਨਹੀਂ ਸਮਝ ਆਉਂਦੇ। ਪਰਖ ਹੋ ਰਹੀ ਸੀ ਨਾ, ਇਮਤਿਹਾਨ ਹੋ ਰਿਹਾ ਸੀ ਵੀ ਕਿੱਥੇ ਖੜੀ ਬਿਰਤੀ, ਕਿੱਥੇ ਖੜੀ ਹੈ। ਪੰਜ ਸਿੰਘ ਗਏ ਅੱਗੇ ਜਾ ਕੇ ਵੇਖਿਆ, ਭਾਈ ਫੇਰੂ ਸਾਹਿਬ ਸੱਚੀ ਦਾੜੀ ਸੰਗਤ, ਜਿਹਨਾਂ ਨੂੰ ਸੰਗਤ ਸਾਹਿਬ ਹੀ ਕਹਿੰਦੇ, ਉਦਾਸੀਆਂ ਦੇ 10 ਸੰਪਰਦਾਵਾਂ ਨੇ, ਉਹਨਾਂ 'ਚੋਂ ਇੱਕ ਸੰਪਰਦਾ ਭਾਈ ਫੇਰੂ ਸੱਚੀ ਦਾੜੀ ਸੰਗਤ ਸਾਹਿਬ ਹੀ ਹੈ। ਜਦੋਂ ਜਾ ਕੇ ਗੱਦੀ 'ਤੇ ਬੈਠੇ, ਮਹਾਂਪੁਰਸ਼ ਦੇ ਦਰਸ਼ਨ ਕੀਤੇ, ਕਿਤੇ ਜਲੇਬੀਆਂ ਬਣੀਆਂ, ਕਿਤੇ ਲੱਡੂ, ਕਿਤੇ ਪੂੜੇ, ਕਿਤੇ ਖੀਰਾਂ, ਕਿਤੇ ਕੜਾਹ, ਕਿਤੇ ਦਾਲਾਂ, ਕਿਤੇ ਸਬਜ਼ੀਆਂ। ਹਜ਼ਾਰਾਂ ਲੋਕਾਂ ਦੇ ਪੰਗਤਾਂ 'ਚ ਬੈਠੇ ਛਕੀ ਜਾ ਰਹੇ ਨੇ, ਲੰਗਰ ਅਤੁੱਟ ਵਰਤ ਰਿਹਾ। ਉਹ ਜਿਹੜੇ ਪੰਜ ਸਿੰਘ ਫੜਨ ਗਏ ਸੀ ਨਾ, ਉਹ ਸੋਚਦੇ ਆ ਮਹਾਂਪੁਰਸ਼ ਬੜਾ ਬੰਦਗੀ ਵਾਲਾ ਹੈ, ਗੁਰੂ ਸਾਹਿਬ ਇਹਨੇ ਚਾਰ ਗੁਰੂਆਂ ਦੀ ਇਹਨੇ ਸੇਵਾ ਕੀਤੀ ਹੈ, ਇਹਦੀ ਦਾੜੀ ਨੂੰ ਅਸੀਂ ਕਿਵੇਂ ਹੱਥ ਪਾਈਏ, ਇਹ ਨਹੀਂ ਹੋ ਸਕਦਾ। ਆਪਾਂ ਦਸਵੇਂ ਪਾਤਸ਼ਾਹ ਤੋਂ ਮਾਫ਼ੀ ਮੰਗ ਲਾਂਗੇ, ਪਰ ਇਹਦੇ ਦਾੜੇ ਨੂੰ ਹੱਥ ਨਹੀਂ ਪਾਉਣਾ। ਹੱਥ ਜੋੜ ਕੇ ਨਮਸਕਾਰ ਕੀਤੀ। ਪੰਜਾਂ ਸਿੰਘਾਂ ਨੇ ਆਖਿਆ, ਭਾਈ ਸਾਹਿਬ ਜੀ, ਮਹਾਰਾਜ ਕਲਗੀਧਰ ਪਾਤਸ਼ਾਹ ਜੀ ਨੇ ਸੱਦਿਆ, ਆਪ ਜੀ ਨੂੰ ਅਨੰਦਪੁਰ ਸਾਹਿਬ ਜਾਣਾ ਪਏਗਾ। ਹੱਸ ਪਏ, ਕਹਿਣ ਲੱਗੇ ਜਿਵੇਂ ਸੱਦਿਆ ਉਵੇਂ ਲੈ ਚੱਲੋ ਫਿਰ। ਸਿੰਘ ਕਹਿੰਦੇ ਮਹਾਰਾਜ, ਉਸ ਤਰ੍ਹਾਂ ਸਾਡੀ ਜ਼ਰੂਰਤ ਨਹੀਂ ਪੈਂਦੀ, ਉਹਨਾਂ ਦਾ ਤਾਂ ਮਾਲਕਾਂ ਦਾ ਹੁਕਮ ਠੀਕ ਹੈ, ਪਰ ਅਸੀਂ ਹੁਕਮ ਵੀ ਨਹੀਂ ਮੋੜ ਸਕਦੇ ਅਤੇ ਪਰ ਹੁਕਮ ਪੂਰਾ ਵੀ ਨਹੀਂ ਕਰ ਸਕਦੇ, ਦੋਵੇਂ ਪਾਸਿਓਂ ਅਸੀਂ ਫਸ ਗਏ ਹਾਂ। ਕਹਿਣ ਲੱਗੇ ਨਹੀਂ, ਉਹਨਾਂ ਦਾ ਹੁਕਮ ਮੰਨੀਏ, ਦਾੜੀ ਤਾਂ ਫੜੋ ਮੇਰੀ। ਕਹਿੰਦੇ ਨਹੀਂ। ਭਾਈ ਸਾਹਿਬ ਫੇਰੂ ਸਾਹਿਬ ਕਹਿੰਦੇ ਠੀਕ ਹੈ ਫਿਰ, ਆਪਣੀ ਦਾੜੀ ਦੇ ਲੰਮਾ ਦਾੜਾ ਸੀ ਗੋਡਿਆਂ ਤੱਕ, ਕਦੀ ਉਹਨਾਂ ਦੀ ਫੋਟੋ ਦੇਖੀ ਹੈ ਬ੍ਰਹਮ ਬੂਟੇ ਅਖਾੜੇ ਵਿੱਚ। ਸਿੰਘ ਸਾਹਿਬ ਨੂੰ ਪਤਾ ਹੈ ਉੱਥੇ ਸ੍ਰੀ ਅੰਮ੍ਰਿਤਸਰ ਬ੍ਰਹਮ ਬੂਟਾ ਅਖਾੜਾ ਹੈ, ਬਾਬਾ ਸ੍ਰੀ ਚੰਦ ਜੀ ਜਿੱਥੇ ਬਹਿ ਕੇ ਆ ਕੇ ਪਹਿਲੀ ਵਾਰ ਸਰੋਵਰ 'ਚ ਇਸ਼ਨਾਨ ਕੀਤਾ ਨਾ ਸ੍ਰੀ ਅੰਮ੍ਰਿਤਸਰ ਸਾਹਿਬ, ਅਤੇ ਗੁਰੂ ਰਾਮਦਾਸ ਨੂੰ ਮਿਲੇ ਨੇ, ਉਹ ਅਸਥਾਨ ਦਾ ਨਾਮ ਹੈ ਬ੍ਰਹਮ ਬੂਟ। ਉੱਥੇ ਭਾਈ ਫੇਰੂ ਸਾਹਿਬ ਦਾ ਪੁਰਾਤਨ ਸਰੂਪ ਉਹਨਾਂ ਦੀ ਤਸਵੀਰ ਲੱਗੀ ਹੋਈ ਹੈ, ਗੋਡਿਆਂ ਤੱਕ ਲੰਮਾ ਦਾੜਾ ਜੇ ਦੋ ਹਿੱਸਿਆਂ ਵਿੱਚ। ਕਹਿੰਦੇ ਇੱਦਾਂ ਦੋ ਹਿੱਸੇ ਕਰ ਲਏ, ਫੜ ਲਏ ਆਪਣੇ ਹੱਥਾਂ ਵਿੱਚ, ਅਤੇ ਉੱਥੋਂ ਚੱਲ ਕੇ ਅਨੰਦਪੁਰ ਸਾਹਿਬ ਆਏ। ਜਦੋਂ ਦਸਵੇਂ ਪਾਤਸ਼ਾਹ ਦੇ ਦਰਸ਼ਨ ਕੀਤੇ, ਮਹਾਰਾਜ ਉੱਠ ਕੇ ਖੜ੍ਹੇ ਹੋ ਗਏ ਅਤੇ ਆ ਕਹਿੰਦੇ, ਆਓ ਭਾਈ ਫੇਰੂ ਸੱਚੀ ਦਾੜੀ। ਗੁਰਬਾਣੀ 'ਚ ਬਚਨ ਨੇ, ਸੇ ਦਾੜੀਆਂ ਸੱਚੀਆਂ ਜੇ ਗੁਰਚਰਨੀ ਲਗਨ, ਉਹ ਦਾੜੀਆਂ ਸੱਚੀਆਂ ਨੇ, ਸੁੱਚੀਆਂ ਨੇ, ਪਵਿੱਤਰ ਨੇ, ਜਿਹੜੀਆਂ ਗੁਰੂ ਦੇ ਚਰਨਾਂ 'ਤੇ ਲੱਗ ਗਈਆਂ ਨੇ। ਗਲਾ ਲਾ ਲਿਆ, ਹੋਰ ਬਖਸ਼ਿਸ਼ਾਂ ਕੋਲੋਂ ਖਜ਼ਾਨਾ ਮਾਇਆ ਦਾ ਦੇ ਕੇ ਕਹਿੰਦੇ ਲਓ ਆਹ ਲਓ ਬਖਸ਼ਿਸ਼ਾਂ, ਆਹ ਲਓ ਕੜਛਾ, ਵਰਤਾਈ ਜੋ, ਤੁਹਾਡੇ ਕੋਲੋਂ ਕੋਈ ਹਿਸਾਬ ਨਹੀਂ ਪੁੱਛਣਾ ਮਾਇਆ ਦਾ। ਤੁਹਾਡੀ ਜਿੰਨੀ ਮਾਇਆ ਗੁਰੂ ਦੇ ਖਜ਼ਾਨੇ 'ਚ ਪਹੁੰਚ ਰਹੀ ਹੈ ਸਿਰਫ ਤੁਹਾਡੇ ਦਰਸ਼ਨ ਕਰਨੇ ਸੀ। ਛੇ ਬਖਸ਼ਿਸ਼ਾਂ ਵਿੱਚੋਂ ਇੱਕ ਬਖਸ਼ਿਸ਼ ਭਾਈ ਫੇਰੂ ਸਾਹਿਬ ਜੀ ਸੱਚੀ ਦਾੜੀ ਨੂੰ ਹੋਈ। ਉਸੇ ਸੰਪਰਦਾ ਵਿੱਚ ਬਾਬਾ ਨਰੈਣ ਦਾਸ ਜੀ ਮਹਾਂਪੁਰਸ਼ ਅਗਲੀ ਜਗ੍ਹਾ 'ਤੇ ਗੱਦੀ 'ਤੇ ਆਏ। ਬੜੇ ਮਹਾਂਪੁਰਸ਼ ਬਲੀ ਸਨ ਸਰੀਰ ਕਰਕੇ, ਬੜੇ ਤਗੜੇ, ਇੱਕ ਲੰਗੋਟ ਰੱਖਦੇ ਸਨ, ਜਤੀ ਸਤੀ ਸਨ, ਅਤੇ ਗਏ ਲੰਗ ਬਾਹਰ ਜਾ ਕੇ ਜੰਗਲ 'ਚੋਂ ਲੱਕੜਾਂ ਵੱਢਣ ਲਈ ਗੱਡਾ ਲੈ ਗਏ ਅਤੇ ਗੱਡੇ ਦੇ ਉੱਤੇ ਬਾਲਣ ਸੁੱਕਾ ਇਕੱਠਾ ਕਰਕੇ ਵੱਢ ਕੇ ਲੱਦ ਲਿਆ। ਅਤੇ ਜਦੋਂ ਬਾਲਣ ਲੱਦ ਕੇ ਡੇਰੇ ਨੂੰ ਤੁਰਨ ਲੱਗੇ ਨਾ, ਜੰਗਲ 'ਚੋਂ ਸ਼ੇਰ ਨਿਕਲ ਆਇਆ। ਸ਼ੇਰ ਆਇਆ ਅਤੇ ਉਹ ਜਿਹੜੇ ਬਲਦ ਸੀ ਨਾ, ਉਹ ਬਲਦ ਰੱਸੇ ਤੁੜਾ ਕੇ ਪੰਜਾਲੀਆਂ ਛੱਡ ਕੇ ਅਤੇ ਅੰਨੇ ਵਾਹ ਦੌੜ ਗਏ, ਡਰ ਗਏ ਸ਼ੇਰ ਨੂੰ ਵੇਖ ਕੇ। ਬਾਬਾ ਜੀ ਕਹਿੰਦੇ ਵੀ ਹੁਣ ਬਾਲਣ ਗੁਰੂ ਕੇ ਲੰਗਰ 'ਚ ਕਿਵੇਂ ਪਹੁੰਚਾਈਏ। ਸ਼ੇਰ ਨੂੰ ਆਵਾਜ਼ ਮਾਰੀ, ਓਏ ਬਿੱਲਿਆ, ਓਏ ਬਿੱਲਿਆ। ਦਬ ਇੰਨੀ ਇਹ ਅੰਦਰ ਦੀ ਆਵਾਜ਼ ਹੈ, ਜਿਹੜੀ ਜਿੰਨੀ ਅੰਦਰ ਰੂਹਾਨੀਅਤ ਹੋਵੇਗੀ, ਜਿੰਨੀ ਕਮਾਈ ਹੋਵੇਗੀ, ਜਿੰਨੀ ਬੰਦਗੀ ਹੋਵੇਗੀ, ਉਹਦਾ ਅਸਰ ਪਏਗਾ। ਕਹਿਣ ਲੱਗੇ ਓਏ ਬਿੱਲਿਆ, ਗੁਰੂ ਦੀਆਂ ਸੰਗਤਾਂ ਭੁੱਖੀਆਂ ਬੈਠੀਆਂ, ਲੰਗਰ ਪਕਾੜਾ ਅਤੇ ਤੂੰ ਸਾਡੇ ਬਲਦ ਭਜਾ ਅਤੇ ਆ ਹੁਣ ਗੱਡਾ ਛੱਡ ਕੇ ਆ। ਸ਼ੇਰ ਬਿੱਲੀ ਜੀ ਬਣ ਕੇ ਆਇਆ, ਆ ਕੇ ਬਲਦਾਂ ਦੀ ਥਾਂ 'ਤੇ ਗੱਡਾ ਚੁੱਕਿਆ, ਮੋਢੇ 'ਤੇ ਪੰਜਾਲੀ ਰੱਖੀ ਉਹਦੇ 'ਤੇ ਅਤੇ ਲਿਆ ਕੇ ਡੇਰੇ 'ਚ ਬਾਲ ਸੱਟਿਆ, ਕਹਿੰਦੇ ਜਾ ਹੁਣ ਮੌਜਾਂ ਘਰ। ਸਤਸੰਗ ਜੀ, ਬੰਦਗੀ ਦਾ ਪ੍ਰਤਾਪ, ਜੋ ਜੋ ਚਿਤਵੈ ਸਾਧ ਜਨ ਸੋ ਲੇਤਾ ਮਾਣ, ਜੋ ਜੋ ਫੁਰਨਾ ਕਰ ਲੈਂਦੇ ਹੈ, ਜੋ ਜੋ ਚਿਤਵ ਲੈਂਦੇ ਹੈ, ਅਕਾਲ ਪੁਰਖ ਉਹਨਾਂ ਦੇ ਬਚਨ ਨਹੀਂ ਮੋੜਦਾ। ਨਾਨਕ ਦਾਸ ਮੁਖ 'ਤੇ ਜੋ ਬੋਲੈ ਇਹਾਂ ਊਹਾਂ ਸੱਚ ਹੋਵੇ। ਅਰਦਾਸੇ 'ਚ ਬੜੀ ਸ਼ਕਤੀ ਹੈ, ਗੁਰੂ ਪੂਰੀਆਂ ਕਰਦਾ। ਰਾਤੀ ਸਿੰਘ ਸਾਹਿਬ ਬਚਨ ਸੁਣਾ ਰਹੇ ਸਨ, ਭਾਈ ਲਾਭ ਸਿੰਘ ਜੀ ਕੋਈ ਇਹਨਾਂ ਦੇ ਸਰਪੰਚ, ਉਹ ਕਹਿੰਦੇ ਵੀ ਦਾੜਾ ਕਿਸੇ ਰੋਗ ਨਾਲ ਨਾ ਦਾੜਾ ਝੜ ਗਿਆ, ਇਹ ਕੀੜਾ ਹੁੰਦਾ ਲੱਗ ਜਾਂਦਾ ਅਤੇ ਕੇਸ ਜਿਹੜੇ ਨੇ ਜੜੋਂ ਪੁੱਟਣੇ ਸ਼ੁਰੂ ਹੋ ਜਾਂਦੇ ਆ, ਅਤੇ ਸਾਰਾ ਦਾੜਾ ਸਿੰਘ ਦਾ ਝੜ ਗਿਆ। ਅਤੇ ਉਹ ਸਿੰਘ ਸਾਹਿਬ ਨੂੰ ਉਲਾਂਭਾ ਦਿੱਤਾ, ਕਹਿੰਦਾ ਵੀ ਕੋਈ ਸ਼ਕਤੀ ਨਹੀਂ ਕਹਿੰਦਾ ਗੁਰੂਆਂ 'ਚ, ਸ਼ਹੀਦਾਂ 'ਚ। ਮੈਂ ਕਹਿੰਦਾ ਬੜੇ ਸਾਧੂ ਸੰਤਾਂ ਕੋਲੋਂ ਅਰਦਾਸੇ ਵੀ ਕਰਾਏ ਨੇ, ਕੁਛ ਨਹੀਂ ਹੋਇਆ ਕਹਿੰਦਾ। ਅਤੇ ਫਿਰ ਸਿੰਘ ਸਾਹਿਬ ਕਹਿੰਦੇ ਵੀ ਆ ਜਾ, ਫਤਿਹਗੜ੍ਹ ਸਾਹਿਬ ਹੁੰਦੇ ਸੀ ਬਾਬਾ ਜੀ ਉਦੋਂ ਪਹਿਲਾਂ, ਹੁਣ ਮਹਾਰਾਜ ਦੀ ਕਿਰਪਾ ਨਾਲ ਹਰਿਮੰਦਰ ਸਾਹਿਬ ਸੇਵਾ ਲੈ ਕੇ ਆਏ 15 ਸਾਲ ਪਹਿਲਾਂ ਫਤਿਹਗੜ੍ਹ ਸਾਹਿਬ ਬਾਬਾ ਫਤਿਹ ਸਿੰਘ ਸਾਹਿਬ ਜੀ ਦੇ ਚਰਨਾਂ 'ਚ, ਅਤੇ ਅਰਦਾਸਾ ਕੀਤਾ ਅਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਡਾਕਟਰ ਫੇਲ ਹੋ ਗਏ। ਜਿਹੜੀ ਗੱਲ ਗੁਰੂ ਕਰ ਸਕਦਾ ਸੰਸਾਰ 'ਚ ਕੋਈ ਨਹੀਂ ਕਰ ਸਕਦਾ। ਸੱਚੇ ਪਾਤਸ਼ਾਹ ਦੇ ਉੱਤੇ ਭਰੋਸਾ, ਵਿਸ਼ਵਾਸ ਗੁਰੂ ਕੇ ਸਿੱਖ ਦਾ, ਜਾ ਕੇ ਮਨ ਵਿਸ਼ਵਾਸ ਪ੍ਰਭਾਇਆ ਤਤ ਗਿਆਨ ਅਤੇ ਸਮਾਨ ਪ੍ਰਗਟਾਇਆ। ਤੋ ਜਿਨ੍ਹਾਂ ਮਹਾਂਪੁਰਸ਼ਾਂ ਦੀ ਆਪਾਂ ਬਰਸੀ ਮਨਾ ਰਹੇ ਹਾਂ, ਬਾਬਾ ਸੋਹਣ ਸਿੰਘ ਜੀ ਮਲਾਕਾ ਵਾਲੇ, ਗੁਰੂ 'ਤੇ ਭਰੋਸਾ ਰੱਖ ਕੇ ਬਸ ਦੇਸ਼ਾਂ ਪ੍ਰਦੇਸ਼ਾਂ ਨੂੰ ਤੁਰ ਪਏ। ਅੱਜ ਤਾਂ ਮਹਾਰਾਜ ਦੀ ਕਿਰਪਾ ਨਾਲ ਬੜੀ ਕਿਰਪਾ ਵੀ ਜਿੱਥੇ ਜਾਈਏ ਸੰਗਤਾਂ ਬੇਅੰਤ ਨੇ, ਗੁਰੂ ਘਰ ਬੜੇ ਸੁੰਦਰ ਬਣੇ ਹੋਏ ਨੇ, ਲੰਗਰਾਂ ਦੇ ਪ੍ਰਬੰਧ ਨੇ। ਅੱਜ ਤੋਂ 80-90 ਸਾਲ ਪਹਿਲਾਂ, 100 ਸਾਲ ਪਹਿਲਾਂ ਸਵਾਈ ਫੌਜ ਸੀ, ਸਵਾਏ ਸਵਾਏ ਸਿੰਘ ਆਏ ਸੀ ਅਤੇ ਕੰਮ ਵੀ ਐਡੇ ਵੱਡੇ ਨਹੀਂ ਸੀ, ਥੋੜ੍ਹੀ ਥੋੜ੍ਹੀ ਕਿਰਤ ਕਰਕੇ, ਛੋਟੇ ਛੋਟੇ ਅਸਥਾਨ ਅਤੇ ਕੋਈ ਕਮਰਿਆਂ 'ਚ ਪ੍ਰਕਾਸ਼। ਆਸਟ੍ਰੇਲੀਆ ਉਹ ਸਿੰਘਾਂ ਨੇ ਫੋਟੋ ਸਾਂਭ ਕੇ ਰੱਖੀ ਹੋਈ ਹੈ। 1930 ਦੇ ਵਿੱਚ ਜਿਹੜੇ ਸਿੰਘ ਆਏ, ਉਹਨਾਂ ਨੇ ਉੱਤੇ ਚਾਦਰ ਬੰਨ੍ਹ ਕੇ ਮਹਾਰਾਜ ਦਾ ਪ੍ਰਕਾਸ਼ ਕੀਤਾ, ਗੁਰੂ ਗ੍ਰੰਥ ਸਾਹਿਬ ਦਾ ਸਫਰੀ ਸਰੂਪ ਲਿਆਂਦਾ, ਨਾਲ ਚਾਦਰ ਬੰਨ੍ਹ ਕੇ ਉੱਤੇ ਤਣੀਆਂ ਲਾ ਕੇ ਅਤੇ ਮਹਾਰਾਜ ਦਾ ਪ੍ਰਕਾਸ਼ ਕਰਕੇ ਚੰਦੋਏ ਦੀ ਥਾਂ 'ਤੇ ਧੁੱਪੇ ਬਾਹਰ ਅਤੇ ਬਾਣੀ ਪੜ੍ਹਦੇ, ਕੋਈ ਢੋਲਕੀ ਛੈਣਾ, ਕੋਈ ਨਾਲ ਉਹਦੇ ਕੀਰਤਨ ਕਰਦੇ। ਹੌਲੇ ਹੌਲੇ ਮਹਾਰਾਜ ਦੀ, ਮੈਂ ਇਹ ਗੱਲ ਵੀ ਇੱਥੇ ਦੀ ਸੰਗਤ ਨੂੰ ਕਹਾਂ ਵੀ ਜਿਹੜਾ ਵੈਸੇ ਤਾਂ ਸਾਡਾ 500 ਸਾਲ ਦਾ ਇਤਿਹਾਸ ਹੈ, ਉਹ ਸਾਰਾ ਹੀ ਸਾਨੂੰ ਆਪਣੇ ਬੱਚਿਆਂ ਤੱਕ ਪਹੁੰਚਾਉਣਾ ਚਾਹੀਦਾ। ਉਹਦੇ ਸਾਨੂੰ ਸਿਲੇਬਸ ਲੈਵਲ ਬਣਾਉਣੇ ਚਾਹੀਦੇ ਵੀ ਇਹ ਲੈਵਲ 'ਤੇ ਇੰਨਾ, ਇਹ ਲੈਵਲ 'ਤੇ ਇੰਨਾ, ਜਿਵੇਂ ਸਕੂਲਾਂ 'ਚ ਹਿਸਟਰੀ ਪੜ੍ਹਾਈ ਜਾਂਦੀ ਸਾਨੂੰ ਵੀ ਕਰਨਾ ਚਾਹੀਦਾ। ਜੇ ਨਹੀਂ ਤਾਂ ਘੱਟੋ ਘੱਟ ਹੈ ਜਿਹੜੇ ਇੱਥੇ ਆਏ ਨਾ ਤੁਸੀਂ ਤਿੰਨ ਕੁ ਪੀੜ੍ਹੀਆਂ ਚਾਰ ਪੀੜ੍ਹੀਆਂ, ਉਹ ਤਾਂ ਇਤਿਹਾਸ ਦੱਸੋ ਆਪਣਾ। ਆ ਜਿਹੜੇ ਬੱਚੇ ਸਿਰ ਮੂੰਹ ਮਨਾਈ ਜਾਂਦੇ ਸਾਡੇ, ਆਪਣੇ ਸਿਆਟਲ ਦੇ ਵਿੱਚ 20-22 ਬੱਚੇ ਅੰਮ੍ਰਿਤਧਾਰੀ ਮਿਲਦੇ ਸਾਨੂੰ, ਬਾਕੀ ਕਿੱਥੇ ਨੇ ਨੌਜਵਾਨ 20-22 ਸਾਲ ਤੋਂ ਉੱਤੇ ਵਾਲਾ ਗੁਰਦੁਆਰੇ, ਕੋਈ 30 ਸਾਲ ਤੋਂ ਥੱਲੇ ਵਾਲਾ ਕੋਈ ਆਉਂਦਾ ਨਹੀਂ, ਜੇ ਆਉਂਦਾ ਤਾਂ ਉਹ ਬਾਹਰ ਖੇਡ ਖੁੱਡ ਕੇ ਚਲੇ ਜਾਂਦੇ ਆ। ਕਸੂਰ ਕਿਹਦਾ? ਮਾਈਆਂ ਭੈਣਾਂ ਦਾ। ਆਖੋ ਵਾਹਿਗੁਰੂ, ਗੁੱਸਾ ਨਾ ਕਰਿਆ ਜੇ। ਅੱਜ ਮੈਂ ਬੇਨਤੀ ਕਰਨੀ ਵੀ ਤੁਸੀਂ ਇਹਨਾਂ ਨੂੰ ਬਚਪਨ ਤੋਂ ਹੀ ਸਿੱਖਿਆ ਦੇਣੀ ਹੈ, ਤਾਂ ਇਹਨਾਂ ਨੇ ਸਿੰਘ ਬਣਨਾ। ਜੇ ਮਾਈ ਮਾਂ ਕਹਿੰਦੀ ਹੈ ਨਾ ਵੀ ਪੁੱਤਰ ਤਾਰੂ ਸਿੰਘ ਨੂੰ ਵੀ ਪੁੱਤਰ ਸਾਹਿਬਜ਼ਾਦਾ ਨਾ ਭੁੱਲੀ, ਬਸ ਇੰਨੀ ਗੱਲ ਸੀ। ਉਹ ਜਾਂਦਿਆਂ ਜਾਂਦੇ ਬਹੁਤੀ ਵਾਰਤਾਲਾਪ ਉਹਨਾਂ ਨੇ ਪੁਲਿਸ ਵਾਲਿਆਂ ਨੇ ਥੋੜ੍ਹਾ ਕਰਨ ਦਿੱਤੀ ਸੀ, ਉਹ ਤਾਂ ਫੜ ਕੇ ਨਾਲ ਕੇ ਧੂ ਕੇ ਲੈ ਗਏ। ਜਾਂਦੀ ਜਾਂਦੇ ਪੁੱਤਰ ਨੂੰ ਇੰਨੀ ਗੱਲ ਕਹੀ ਵੀ ਪੁੱਤਰ ਸਾਹਿਬਜ਼ਾਦਾ ਨਾ ਭੁੱਲੀ, ਅਤੇ ਕਿੱਡਾ ਵੱਡਾ ਸਾਕਾ ਭਾਈ ਤਾਰੂ ਸਿੰਘ ਜੀ ਕਰ ਗਏ। ਖੋਪਰੀ ਲੈ ਗਈ, ਕੇਸ ਨਹੀਂ ਲੈਣ ਦਿੱਤੇ। ਅੱਜ ਮਾਂ ਨੇ ਕਹਿੰਦੀ ਲਿਆ ਮੈਂ ਤੇਰੇ ਜੂੰਡਿਆਂ ਨੂੰ ਅੱਗ ਲਾਵਾਂ, ਕੇਸ ਧੋਣ ਦੀ ਮਾਰੀ ਇਹ ਕਹਿ ਦਿੰਦੀ ਹੈ। ਉਹ ਫਿਰ ਕਹਿੰਦਾ ਚੰਗਾ ਤੂੰ ਰੋਜ਼ ਜੂੰਡੇ ਜੂੰਡੇ ਕਰਦੀ ਹੈ, ਮੈਂ ਕਟਾ ਕੇ ਆ ਜਾਂਦਾ। ਸੋ ਇੰਨੇ ਵੀ ਨਵੇਂ ਨਾ ਬਣੋ ਵੀ ਆਪਣਾ ਕਲਚਰ ਹੀ ਭੁੱਲ ਜਾਓ, ਪਿੱਛਾ ਹੀ ਭੁੱਲ ਜਾਓ, ਇਤਿਹਾਸ ਹੀ ਭੁੱਲ ਜਾਓ। ਇਹਨਾਂ ਹੀ ਬੱਚਿਆਂ ਨੂੰ ਜੇ ਤੁਸੀਂ ਗੁਰਮਤਿ ਗੁੜਤੀ ਦਿਓਗੇ, ਰਹਿਣੀ ਬਹਿਣੀ ਸਿਖਾਓਗੇ, ਵੱਡਿਆਂ ਦਾ ਸਤਿਕਾਰ ਕਿਵੇਂ ਕਰਨਾ, ਫਤਿਹ ਕਿਵੇਂ ਬੁਲਾਉਣੀ ਹੈ, ਇਹ ਚੀਜ਼ਾਂ ਦੱਸੋਗੇ, ਇਹ ਤੁਹਾਡੀ ਸੇਵਾ ਕਰਨਗੇ, ਤੁਹਾਨੂੰ ਸੁੱਖ ਦੇਣਗੇ। ਨਹੀਂ ਤਾਂ ਗੋਰਿਆਂ ਦੇ ਮੁੰਡੇ 18 ਕੁ ਸਾਲ ਦੇ ਛਾਲ ਮਾਰ ਕੇ ਪਰੇ ਹੋ ਜਾਂਦੇ ਨੇ, ਮੁੜ ਕੇ ਮਾਪੇ ਕਿਸੇ ਪਾਸੇ, ਬੱਚੇ ਕਿਸੇ ਪਾਸੇ, ਫਿਰ ਗਈ ਆਈ ਗੱਲ ਹੋ ਜਾਣੀ ਹੈ। ਅਤੇ ਇਹ ਗੈਬ ਕੌਣ ਪੂਰਾ ਕਰ ਸਕਦਾ? ਇਹ ਜਿਹੜੀ ਜਨਰੇਸ਼ਨ ਹੈ ਨਾ, ਅਜੇ ਸਮਾਂ ਹੈ। ਪੰਜਾਬੀ ਵੀ ਸਿਖਾਓ, ਆਪਣੀ ਬੋਲੀ, ਆਪਣਾ ਪਹਿਰਾਵਾ, ਆਪਣਾ ਖਾਣਾ ਪੀਣਾ ਬ੍ਰਿਟੋ ਬਣਾ ਦਿੰਦੇ ਆ। ਅਤੇ ਜੇ ਮੈਂ ਕਹਾਂ ਵੀ ਪ੍ਰਸ਼ਾਦਾ ਬਣਾ ਦਿਓ, ਨਹੀਂ ਬਾਬਾ ਜੀ ਆਉਂਦਾ ਕੋਈ ਨਹੀਂ। ਇੱਥੇ ਦੀ ਹਾਲਾਤ ਇਹ ਹੈ ਭਾਈ ਗਾ ਖਾਲਸਾ ਜੀ, ਸਿੰਘਾਂ ਨੂੰ ਆਪਣਾ ਛੇ ਚੀਜ਼ਾਂ ਇਕੱਠੀਆਂ ਕਰਦੀਆਂ ਜੀ, ਆਸ਼ਾ ਇਸ਼ਟ ਉਪਾਸ਼ਨਾ ਖਾਣ ਪਾਨ ਪਹਿਰਾਣ, ਛੇ ਚੀਜ਼ਾਂ ਇਕੱਠਾ ਰੱਖਦੀਆਂ ਕਿਸੇ ਵੀ ਕਮਿਊਨਿਟੀ ਨੂੰ। ਆਸ਼ਾ ਇੱਕ ਹੋਵੇ, ਇਸ਼ਟ ਇੱਕ ਹੋਵੇ, ਉਪਾਸ਼ਨਾ ਇੱਕ ਦੀ ਹੋਵੇ, ਖਾਣਾ ਇੱਕ ਤਰ੍ਹਾਂ ਦਾ ਹੋਵੇ, ਪੀਣਾ ਇੱਕ ਤਰ੍ਹਾਂ ਦਾ ਹੋਵੇ, ਪਹਿਨਣਾ ਇੱਕ ਤਰ੍ਹਾਂ ਦਾ ਹੋਵੇ, ਕਮਿਊਨਿਟੀ ਇਕੱਠੀ ਰਹਿੰਦੀ ਹੈ। ਇਹ ਚੀਜ਼ਾਂ ਖਿੰਡ ਜਾਣ, ਸਾਰੇ ਖਿੰਡ ਜਾਂਦੇ ਆ। ਅੱਜ ਸਾਰਾ ਕੁਝ ਖਿੰਡਦਾ ਜਾ ਰਿਹਾ। ਸੋ ਜਿਹਨਾਂ ਮਹਾਂਪੁਰਸ਼ਾਂ ਨੇ ਇੱਥੇ ਆ ਕੇ ਪ੍ਰਚਾਰ ਕੀਤਾ ਬਾਹਰਲੇ ਮੁਲਕਾਂ, ਸੰਤ ਬਾਬਾ ਤੇਜਾ ਸਿੰਘ ਜੀ ਡਬਲ ਐਮਏ ਮਹਾਂਪੁਰਸ਼, ਅਮਰੀਕਾ ਕਨੇਡਾ ਜਾਏ, ਹੋਰ ਕਈ ਸਾਧੂ ਸੰਤ ਮਹਾਤਮਾ ਬੰਦਗੀ ਵਾਲੇ ਆਏ, ਜਪੀ ਤਪੀ ਗੁਰਬਾਣੀ ਦੇ ਪ੍ਰਚਾਰਕ, ਉਹਨਾਂ ਸਾਰਿਆਂ ਦਾ ਯੋਗਦਾਨ ਹੈ ਅੱਜ ਤੁਸੀਂ ਇੰਨੇ ਗੁਰੂ ਘਰ ਨਾਲ ਜੁੜੇ ਬੈਠੇ ਹੋ। ਮਹਾਂਪੁਰਸ਼ਾਂ ਦੀ ਯਾਦ ਮਨਾਈ ਹੈ, ਹਰ ਸਾਲ ਇਹ ਸੰਗਤਾਂ ਮਲੇਸ਼ੀਆ ਦੀਆਂ ਮਨਾਉਂਦੀਆਂ ਨੇ। ਗੁਰੂ ਸਾਹਿਬ ਇਹਨਾਂ 'ਤੇ ਕਿਰਪਾ ਰੱਖਣ। ਦਾਸ ਨੂੰ ਸੈਕਟਰੀ ਸਾਹਿਬ ਨੇ ਹੁਕਮ ਕੀਤਾ ਸੀ ਵੀ ਗੁਰੂ ਅਮਰਦਾਸ ਸਾਹਿਬ ਜੀ ਬਾਰੇ ਕੁਝ ਬਚਨ ਕਰਨੇ ਹੈ, ਪਰ ਉਹ ਮੈਂ ਹੁਣ ਸਿੰਘ ਸਾਹਿਬ ਜੀ ਤੋਂ ਆਪਾਂ ਲਾਹਾ ਲੈਣਾ। ਵਾਹਿਗੁਰੂ। ਸੋ ਭੱਲੇ ਅਮਰਦਾਸ ਗੁਣ ਤੇਰੇ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੈ, ਤੇਰੀ ਉਪਮਾ ਤੋਹੇ ਬਣ ਆਵੈ, ਧੰਨ ਗੁਰੂ ਅਮਰਦਾਸ ਮਹਾਰਾਜ, ਆਪ ਜੀ ਵਰਗੇ ਆਪ ਜੀ ਹੀ ਹੋ, ਤੁਹਾਡੀ ਬਰਾਬਰੀ ਕੋਈ ਨਹੀਂ ਕਰ ਸਕਦਾ, ਤੁਹਾਡੀ ਉਪਮਾ ਵੀ ਕੋਈ ਕਹਿ ਨਹੀਂ ਸਕਦਾ, ਕੋਈ ਅੰਤ ਨਹੀਂ ਪਾ ਸਕਦਾ। ਗੁਰ ਅਮਰਦਾਸ ਪਰਸੀਐ ਪੋਹਮ ਪਾਤਕ ਬਿਨਾਸੈ, ਜਿਹੜੀ ਧਰਤੀ 'ਤੇ ਗੁਰੂ ਅਮਰਦਾਸ ਜੀ ਤੁਹਾਡੇ ਚਰਨ ਪੈ ਗਏ ਨਾ, ਉਸ ਧਰਤੀ ਦੇ ਪਾਪ ਕੱਟੇ ਗਏ। ਪਾਤਕ ਕਹਿੰਦੇ ਨੇ ਪਾਪਾਂ ਨੂੰ। ਸ਼੍ਰੀ ਗੋਇੰਦਵਾਲ ਸਾਹਿਬ ਦੀ ਉਹ ਧਰਤੀ ਜਿੱਥੇ ਭੂਤਾਂ ਪ੍ਰੇਤਾਂ ਦੀਆਂ ਮਾੜੀਆਂ ਰੂਹਾਂ ਰਹਿੰਦੀਆਂ ਸਨ, ਬਦ ਰੂਹਾਂ ਰਹਿੰਦੀਆਂ ਸਨ, ਅਤੇ ਸਤਿਗੁਰੂ ਅੰਗਦ ਦੇਵ ਜੀ ਦੇ ਚਰਨਾਂ 'ਚ ਗੋਂਦਾ ਖੱਤਰੀ ਆਇਆ, ਕਹਿਣ ਲੱਗਾ ਮਹਾਰਾਜ ਪਿੰਡ ਵਸਾ ਰਿਹਾ, ਕੰਧਾਂ ਖੜੀਆਂ ਕਰਦੇ ਹਾਂ, ਕੱਲ੍ਹ ਨੂੰ ਛੱਤ ਪਾਵਾਂਗੇ, ਰਾਤੀ ਪਤਾ ਨਹੀਂ ਕੌਣ ਕੰਧਾਂ ਢਾ ਜਾਂਦਾ। ਮਹਾਰਾਜ ਕਿਸੇ ਦੀ ਭੇਡ ਬੱਕਰੀ ਸੁਖੀ ਨਹੀਂ, ਕਿਸੇ ਦਾ ਬਾਲ ਬੱਚਾ ਸੁਖੀ ਨਹੀਂ, ਕਿਸੇ ਦਾ ਕੋਈ ਪਰਿਵਾਰ ਦਾ ਜੀ ਸੁਖੀ ਨਹੀਂ, ਘਰ ਘਰ ਸਾਡੇ ਭਾਂਡੇ ਖੜਕਦੇ ਆ, ਭੂਤ ਬਣੇ, ਬੰਦੇ ਭੂਤ ਬਣ ਗਏ ਮਹਾਰਾਜ, ਭੂਤਾਂ ਦੀਆਂ ਰੂਹਾਂ ਦਾ ਐਸਾ ਅਸਰ ਪੈ ਗਿਆ, ਪਾਗਲ ਹੋਏ ਫਿਰਦੇ ਲੋਕ ਪਿੰਡ ਦੇ। ਕਿਰਪਾ ਕਰੋ। ਮਹਾਰਾਜ ਕਹਿੰਦੇ ਗੁਰੂ ਨਾਨਕ ਦਾ ਦਰਬਾਰ ਹੈ, ਗੋਂਦਿਆ ਸੱਚ ਦੱਸੀ, ਗੱਲ ਕੀ ਹੋਈ ਸੀ? ਤੂੰ ਝੂਠੀ ਸੌਂ ਖਾਧੀ ਸੀ, ਤੂੰ ਝੂਠੀ ਸੌਂ ਖਾਧੀ ਸੀ। ਮਹਾਰਾਜ ਅੰਤਰਜਾਮੀ ਜਾਣੀ ਜਾਣ, ਸੱਚ ਬੋਲਦਾ ਜਦੋਂ ਤਾਂ ਫਿਰ ਹੁਣ ਸੂਰਜ ਦੇ ਸਾਹਮਣੇ ਫਿਰ ਕੀ ਕਰੇ, ਹਨੇਰਾ ਖੜ ਨਹੀਂ ਸਕਦਾ। ਕਹਿਣ ਲੱਗਾ ਮਹਾਰਾਜ ਹਾਂ, ਮੈਂ ਝੂਠੀ ਸੌਂ ਖਾਧੀ ਸੀ। ਗੱਲ ਇਹ ਸੀ ਵੀ ਇਹ ਜ਼ਮੀਨ ਸਾਡੀ ਸ਼ਰੀਕਾਂ ਦੀ ਸਾਂਝੀ ਸੀ, ਅੱਧਾ ਹਿੱਸਾ ਮੇਰਾ ਬਣਦਾ ਸੀ, ਮੈਂ ਸਾਰੀ 'ਤੇ ਕਬਜ਼ਾ ਕਰਨ ਲਈ ਮੁਕੱਦਮਾ ਲੜਿਆ, ਵੱਡੀ ਅਦਾਲਤ ਵਿੱਚ ਦਿੱਲੀ ਪਹੁੰਚ ਗਿਆ ਕੇਸ। ਉੱਥੇ ਕੋਈ ਨੁਕਤਾ ਸੀ, ਉਹਨੇ ਕਿਹਾ ਵੀ ਸਹੁੰ ਖਾ ਕੇ ਕਹੋ ਆ ਗੱਲ ਕਿਵੇਂ ਹੈ। ਮੈਂ ਕਿਹਾ ਧਰਮ ਨਾਲ ਮੈਂ ਕਹਿੰਦਾ, ਇੱਕਦਮ ਹੀ ਲੋਕਾਂ ਦੀ ਆਦਤ ਬਣੀ ਹੁੰਦੀ, ਮੈਂ ਧਰਮ ਨਾਲ ਕਹਿੰਦਾ, ਸਹੁੰ ਗੁਰੂ ਦੀ, ਸਹੁੰ ਬਾਬੇ ਦੀ। ਪਰ ਸਾਧ ਸੰਗਤ ਜੀ, ਸਹੁੰ ਸੱਚੀ ਵੀ ਨਹੀਂ ਖਾਣੀ ਚਾਹੀਦੀ, ਝੂਠੀ ਤਾਂ ਬੜੀ ਦੂਰ ਦੀ ਗੱਲ ਹੈ, ਸੱਚੀ ਵੀ ਨਹੀਂ ਖਾਣੀ ਚਾਹੀਦੀ, ਡਰ ਰੱਖਣਾ ਚਾਹੀਦਾ। ਜਿਹੜਾ ਕਸਮਾਂ ਜੇ ਖਾਵੇ ਨਾ, ਉਹ 'ਤੇ ਮਹਾਰਾਜ ਦਸਵੇਂ ਪਾਤਸ਼ਾਹ ਕਹਿੰਦੇ ਇਤਬਾਰ ਵੀ ਨਹੀਂ ਕਰਨਾ। ਮਹਾਰਾਜ ਕਹਿੰਦੇ ਮਹਾਰਾ ਐਤਬਾਰੇ ਬਾਰੇ ਹੀ ਕਸਮ ਨੇ, ਔਰੰਗਜ਼ੇਬ ਤੂੰ ਹਜ਼ਾਰਾਂ ਕਸਮਾਂ ਖਾਈ ਜਾ, ਮੈਨੂੰ ਕੋਈ ਇਤਬਾਰ ਨਹੀਂ, ਕਿਉਂਕਿ ਤੂੰ ਕਸਮਾਂ ਖਾ ਕੇ ਮੁੱਕਰ ਗਿਆ, ਤੂੰ ਝੂਠੀ ਕਸਮ ਖਾਧੀ। ਕਹਿੰਦਾ ਹਾਂ ਮਹਾਰਾਜ ਮੈਂ ਖਾਧੀ, ਮੈਂ ਜਿੱਤਣਾ ਸੀ ਮੁਕੱਦਮਾ ਤਾਂ ਮੈਂ ਖਾਧੀ। ਮਹਾਰਾਜ ਕਹਿੰਦੇ ਜਿੱਤ ਗਿਆ ਫਿਰ? ਕਹਿੰਦਾ ਜੀ ਮਹਾਰਾਜ ਜਿੱਤ ਗਿਆ, ਪਰ ਜਿੱਤਿਆ ਕਾਹਦਾ, ਹਾਰਿਆ ਤੋਂ ਵੀ ਮਾੜਾ ਹੋ ਗਿਆ, ਬੜਾ ਬੁਰਾ ਹਾਲ ਹੋ ਗਿਆ। ਮਹਾਰਾਜ ਕਹਿੰਦੇ ਕਦੀ ਵੀ ਝੂਠੀ ਕਸਮ ਨਹੀਂ ਖਾਣੀ, ਅਤੇ ਇੱਕ ਗੱਲ ਸੁਣ, ਹੁਣ ਤੂੰ ਆ ਗਿਆ ਗੁਰੂ ਨਾਨਕ ਦੇ ਘਰ, ਇੱਥੇ ਹਰ ਬਿਮਾਰੀ ਦਾ ਡਾਕਟਰ ਜਿਹੜਾ ਨਾ, ਉਹ ਭਾਵੇਂ ਕੋਈ ਕਿਸੇ ਤਰ੍ਹਾਂ ਦਾ ਵੀ ਮਰੀਜ਼ ਆਵੇ, ਉਹਦਾ ਇਲਾਜ ਉਹਨੇ ਕਰਨਾ, ਉਹਦਾ ਕੰਮ ਇਲਾਜ ਕਰਨਾ। ਹੁਣ ਤੂੰ ਆ ਗਿਆ ਸਾਡੇ ਕੋਲ, ਗੁਰੂ ਨਾਨਕ ਬਾਬੇ ਦੇ ਕੋਲ ਆ ਗਿਆ, ਡਾਕਟਰ ਕੋਲ ਆ ਗਿਆ, ਅਸੀਂ ਤੇਰਾ ਇਲਾਜ ਕਰਨਾ। ਅਤੇ ਉਸ ਵੇਲੇ ਸਤਿਗੁਰੂ ਮਹਾਰਾਜ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਲੰਗਰ 'ਚ ਭਾਂਡੇ ਮਾਂਜਦੇ ਸਨ, ਲੰਗਰ ਦੀ ਸੇਵਾ ਸਾਰਾ ਦਿਨ ਰਾਤ ਲਗਾਤਾਰ, ਇੱਕ ਖੜ੍ਹੇ ਕਰੇ ਹਰ ਚਾਕਰੀ। ਕਹਿੰਦੇ ਭੱਜੇ ਆਏ ਬੁਲਾਇਆ ਜਦੋਂ, ਅਤੇ ਹੱਥੋਂ ਪਾਤਸ਼ਾਹ ਛੜੀ ਦੇ, ਕਹਿੰਦੇ ਜਾਓ ਪੁਰਖਾ ਇਹਦੇ ਨਾਲ ਜਾਓ, ਇਹਦੇ ਨਗਰੀ 'ਚ ਚਰਨ ਪਾਓ, ਅਤੇ ਪਾਪਾਂ ਦੀਆਂ ਭੈੜੀਆਂ ਬਦਰੂਹਾਂ ਨੂੰ ਖਤਮ ਕਰੋ, ਭਜਾ ਦਿਓ। ਅਤੇ ਸ੍ਰੀ ਗੁਰੂ ਅਮਰਦਾਸ ਸਾਹਿਬ ਗੋਇੰਦਵਾਲ ਦੀਆਂ ਗਲੀਆਂ ਜਦੋਂ ਵੜੇ ਨੇ, ਭੂਤ ਅੱਗੇ ਅਲੱਗ ਅਲੱਗ ਭੱਜੇ ਨੇ, ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾ 'ਚ। ਸੁਖਮਣੀ ਸਾਹਿਬ ਮਹਾਰਾਜ ਨੇ ਐਵੇਂ ਨਹੀਂ ਲਿਖਿਆ, ਇਹ ਵੀ ਇੱਕ ਜੂਨੀ ਹੈ, ਉਹ ਭੈੜੀਆਂ ਜੂਨਾਂ ਦੇ ਜੀਵ ਉੱਥੋਂ ਭੱਜ ਗਏ, ਜਿਹੜੀ ਬੈਡ ਐਨਰਜੀ ਸੀ ਦੂਰ ਹੋ ਗਈ ਉੱਥੇ। ਮਹਾਰਾਜ ਕਹਿੰਦੇ ਗੋਇੰਦਵਾਲ ਗੋਬਿੰਦਪੁਰੀ ਸਮ, ਗੋਬਿੰਦਪੁਰੀ ਦੀ ਤਰ੍ਹਾਂ ਜਲਣ ਤੀਰ ਵਿਪਾਸ ਬਣਾਇਓ, ਗਇਓ ਦੁੱਖ ਦੂਰ ਬਰਖਨ ਕੋ। ਕਈ ਸਾਲਾਂ ਦਾ ਦੁੱਖ ਸੀਗਾ ਦੂਰ ਕਰਤਾ, ਗਇਓ ਦੁੱਖ ਦੂਰ ਬਰਖਨ ਕੋ, ਸੋ ਗੁਰੂ ਮੁਖ ਦੇਖ ਗਰੂ ਸੁਖ ਪਾਇਓ। ਸਤਿਗੁਰਾਂ ਦੇ ਦਰਸ਼ਨ ਕਰਕੇ ਗਰੂ ਕਹਿੰਦੇ ਭਾਰਾ ਵੱਡਾ ਮਹਾਨ ਸੁੱਖ ਪ੍ਰਾਪਤ ਹੋਇਆ। 22 ਸਾਲ ਉਸ ਨਗਰੀ 'ਚ ਰਹੇ, ਉਹ ਸਿੱਖੀ ਦਾ ਧੁਰਾ ਬਣਿਆ। 84 ਕੱਟਣ ਵਾਸਤੇ 84 ਪੌੜੀਆਂ ਦੀ ਬੌਲੀ ਸਾਹਿਬ ਸੱਚੇ ਪਾਤਸ਼ਾਹ ਨੇ ਉੱਥੇ ਪ੍ਰਗਟ ਕੀਤੀ, ਲੰਗਰ ਚਲਾਇਆ, ਪਹਿਲੇ ਪੰਗਤ ਪਾਛੇ ਸੰਗਤ। ਐਸੇ ਸਤਿਗੁਰਾਂ ਦਾ ਦਿਹਾੜਾ ਮਨਾਉਣਾ ਆਪਾਂ। ਸਤਿਕਾਰਯੋਗ ਸਿੰਘ ਸਾਹਿਬ ਜੀ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹਜ਼ੂਰੀ ਹੈੱਡ ਗ੍ਰੰਥੀ ਸਾਹਿਬ, ਜਿਨ੍ਹਾਂ ਨੇ ਲਗਭਗ 14 ਸਾਲ ਲਗਾਤਾਰ ਪਾਤਸ਼ਾਹ ਗੁਰੂ ਰਾਮਦਾਸ ਜੀ ਦੀ ਸੇਵਾ ਕੀਤੀ ਹੈ। ਪਹਿਲਾਂ ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਸਾਹਿਬ ਜੀ, ਧੰਨ ਧੰਨ ਬਾਬਾ ਫਤਿਹ ਸਿੰਘ ਸਾਹਿਬ ਜੀ ਦੇ ਸ਼ਹੀਦੀ ਅਸਥਾਨ ਫਤਿਹਗੜ੍ਹ ਸਾਹਿਬ ਦੀ ਸੇਵਾ ਕੀਤੀ, ਅੱਜ ਸਾਡੇ 'ਚ ਆਏ ਨੇ। ਸਤਿਕਾਰਯੋਗ ਸਿੰਘ ਸਾਹਿਬ ਜਸਵਿੰਦਰ ਸਿੰਘ ਜੀ, ਆਪ ਜੀ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਜਿਸ ਤਰ੍ਹਾਂ ਵੀ ਮਹਾਰਾਜ ਸਾਹਿਬ ਉਹਨਾਂ ਕੋਲੋਂ ਕਰਾਉਣਗੇ, ਉਹ ਸੰਗਤਾਂ ਨਾਲ ਸਾਂਝ ਪਾਉਣਗੇ। ਦਾਸ ਸਾਰੀਆਂ ਸੰਗਤਾਂ ਦਾ ਧੰਨਵਾਦੀ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।